गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब जी दे जीवन की एक घटना आप जी नूं सरवण करा रहे हाँ कि एक माई जिहड़ी उन्हां दी जानकार सी, उन्हां कोल बार बार आउंदी सी। उन्हां नूं ये पता लग्या कि यह अपनियां नूहां नाल झगड़ा करके आउंदी है या नाराज़ हो के आउंदी है। तां एक दिन भाई साहब जी ने उसके पति नूं कोल बिठा के उसनूं भी बिठाया ते कुछ सिक्ख्या दित्ती। वह सिक्ख्या सारिया ससां नूहां ते बच्चों लई बड़ी सिक्ख्यादायक है। इस विच आप जी ने माई पंजाबो ते बीबी करमा बाई ये दो साखियां भी सुनाईया जिहड़ियां सच्ची घटना ते आधारित सन, तां कि वह सुमत लै सकन। आओ प्यार नाल सरवण करन दी कोशिश करिए जी। नूह ते सस। एक माई अपनियां नूहां पुत्रां नाल गुस्से हो के श्री अमृतसर आ गई। गुरु रामदास सराह विच ठहरी ते ए उत्थों फिर भाई साहब जी नूं मिलन आई। इस परिवार नाल भाई साहब जी दी चंगी जाण पछाण ते मेल मिलाप सी। जद भाई साहब जी नूं ये पता लगा कि माई अपने नूहां पुत्तां नाल नाराज़ हो के आई है, तां उन्हां ने उस दे पति नूं तार दे के बुलाया अते उस दे नाल उस नूं भेज दिता। एक दो वार फिर ये माई मगरों आई। भाई साहेब फिर उसनू इसे तरह घर भेज दे रहे। फिर कुछ समय पिछों ये माई फिर इत्थे भाई साहेब पास आई, तो वह बीमार हो गई। अपने पास रख के उसका इलाज किया ते उसके पति नू भी सद भेजिया। जब उसका पति आ गया तो भाई साहेब ने दोहां नू बिठा के जो सिक्ख्या दित्ती वो ससां नूहां ते बच्चियां लई बड़ी सिक्ख्यादायक है। ये सन 1940 दा वाकया है। जो कुछ सिक्ख्या उन्हां नू दित्ती वो बड़ी पुरजोर ते पुर असर सी, हूबहू नहीं दसी जा सकदी, पर अपने शब्दां विच बयान करन दा यतन कीता गया है। भाई साहिब ने कुछ इस तरह सिक्ख्या उन्हां नू दित्ती। बीबी जी, दुनिया विच अपने आप नू मनफी हालत विच रख के गुजारा हुंदा है, मुसबत विच रख के नहीं। दुनिया आप सुख लेना चाहुंदी है, अपना सुख वार के सुख देना नहीं चाहुंदी। बच्चे तुसा किनिया सुखां सुख सुख के लए हो सन ते कई शगन मना मना के नूहां व्याईयां हो सन, पर हुण ऐसा समा तुहानू आ वापरिया है कि नूहां दे कहे अपने जिगर दे टोटे भी निभा नहीं कर सकते। इसलिए तुहानू अपने आप नू निम्रता विच लै जाना चाहीदा है। जिवें छोटियां बच्चियां दे अपमान जदों ओ बेसमझ सन सहारे सन, उसे तरह दा हुण भी दिल बना के सहार के सहनशीलता वाला वर्ताव रखना चाहीदा है। इट चुकदियां नू पत्थर चुकण वाले दा गुजारा नहीं हो सकता, भावें अपने निज कुख जायां दे नाल ही वाह क्यों ना होवे। जे निम्रता विच वसीए, अपना सुख कुरबान करके दूजे नू सुख देईए, तां ओ दिन भी आ जांदा है कि हाथी छावां होण लग पैंदियां हन। भाई साहिब जी ने होर स्पष्ट करके समझाया, जे नू आखे आ बैठीए साडे बूहे उत्ते, तां सस अगों आखे हां बच्ची, पुत्तर होए तां पुत्तर दे बूहे ही आउणा सी। जीवदा रहे विचारा, ये मेरे बच्चे दा परिवार वसदा रहे ते मैं इस बूहे ते बैठी रहां ते मैं बच्चियां नू वेख वेख के ठरदी खुश होंदी रहां। असीसां देयां कलेजे विच ठंड पावां, ये सुन के केड़ा पत्थर तो भी करड़ा दिल है जिहड़ा इस तरह दे अगों वर्ताव कीतियां पंगर ना पवे। फिर बच्चियां दे बच्चियां नाल प्यार उन्हां बच्चियां दे माता पिता नू मलो मली चुका देंदा है। फिर गुरबाणी विच भी लिखिया है, सत्तर का मतहीन, तुहाड़ी ते तुहाड़े पति जी दी उमरा सत्तरां दे नेड़े ढुकी जापदी है। तां ए ख्याल करके कि सत्तर का मतहीन तां गुरु साहिब जी ने भी फरमाया है, जो अपने जाए ते नूहां तुहानू मतहीन ते मूर्ख कहिंदे हन तां उस ते भी गुस्से विच नहीं जाना चाहीदा। बिरद अवस्था विच ताकत हुंदी नहीं, माण अपने बच्चियां ते ज़्यादा हुंदा है कि देखो अपने जाए जिन्हां बाबत लखां तकलीफां उठा उठा के पालिया पलोसिया, उह हुण टुक भी नहीं देंदे। गुस्सा आउंदा है, पर गुस्से करके ਤੇ ਪਰਿਵਾਰ ਨਾਲੋਂ ਟੁੱਟ ਕੇ ਹੁਣ ਬੁੱਢੇ ਵਾਰ ਦਿਨ ਕੱਟੀ ਹੋਵੇ ਤੇ ਕਿੱਥੇ ਹੋਵੇ, ਕਿਉਂਕਿ ਸਰੀਰ ਵਿੱਚ ਸਾਹਸ ਨਹੀਂ ਜੋ ਕਿ ਹੱਥੀਂ ਕੋਈ ਕੰਮ ਜਾਂ ਮਜ਼ਦੂਰੀ ਕਰ ਲਈ ਤੇ ਰੋਟੀ ਕਮਾ ਲਈ। ਫਿਰ ਗੁਣ ਕੋਈ ਹੋਏ ਨਾ ਕਿ ਜਿਨ੍ਹਾਂ ਦਾ ਕੋਈ ਮੁੱਲ ਪੈ ਸਕੇ। ਇਸ ਲਈ ਹੁਣ ਗੁਜ਼ਾਰਾ ਹੋਵੇ ਤੇ ਕਿੰਜ ਹੋਵੇ। ਇਸ ਵਾਸਤੇ ਚੰਗੀ ਗੱਲ ਤਾਂ ਇਹੋ ਹੀ ਹੈ ਕਿ ਸਭ ਕੁਝ ਸਹਾਰ ਕੇ ਨੂੰਹਾਂ ਦੀ ਆਈ ਇੱਟ ਨੂੰ ਸਹਿ ਪਿਆਰ ਵਾਲਾ ਵਰਤਾਵ ਅੱਗੋਂ ਕਰਕੇ ਵਿੱਚੇ ਰਹੇ ਤੇ ਵਾਹਿਗੁਰੂ ਦਾ ਲੜ ਫੜੀ ਰੱਖੇ। ਵਾਕ ਹੈ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਇਸ ਲਈ ਵਾਹਿਗੁਰੂ ਦਾ ਹੋਣ ਦੀ ਕੋਸ਼ਿਸ਼ ਕਰਦਾ ਰਹੇ, ਫਿਰ ਸਭੇ ਪਿੱਛੇ ਲੱਗਣਗੇ। ਇਹ ਤਜਰਬਾ ਹੋ ਚੁੱਕਾ ਸੱਚ ਹੈ ਕਿ ਵਾਹਿਗੁਰੂ ਦਾ ਹੋਇਆ ਜਗਤ ਉਸਦਾ ਹੋ ਜਾਂਦਾ ਹੈ। ਸੰਤ ਅਤਰ ਸਿੰਘ ਜੀ ਹੋਰੀ ਵਾਹਿਗੁਰੂ ਜੀ ਦੇ ਹੋਏ ਤਾਂ ਸਾਰਾ ਜਗਤ ਹੀ ਉਹਨਾਂ ਨੂੰ ਹੱਥੀਂ ਛਾਵਾਂ ਕਰਦਾ ਸੀ। ਇਸ ਲਈ ਗੁਰਬਾਣੀ ਪੜ੍ਹੋ, ਗੁਰਬਾਣੀ ਜੋ ਫੁਰਮਾਉਂਦੀ ਹੈ ਉਸ 'ਤੇ ਅਮਲ ਕਰੋ। ਮਿੱਠਾ ਬੋਲੋ, ਵਰਤਣ ਮਿੱਠੀ ਪਿਆਰ ਅਤੇ ਸਹਿਨਸ਼ੀਲਤਾ ਵਾਲੀ ਰੱਖੋ। ਕਿਸੇ ਦਾ ਦਿਲ ਨਾ ਢਾਓ, ਜੇ ਉਹ ਦਿਲ ਢਾਉਂਦੇ ਹਨ ਤਾਂ ਵੀ ਜਰ ਜਾਓ, ਪਰ ਅੱਗੋਂ ਢਾਉਣ ਵਾਲੇ ਦਾ ਦਿਲ ਨਾ ਢਾਓ। ਫਰੀਦ ਜੀ ਦੀ ਸਿੱਖਿਆ ਇਹੋ ਹੈ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਵਾਹਿਗੁਰੂ ਦੇ ਬਣਿਆ ਗੁਣਾਂ ਦਾ ਵਾਸਾ ਸੁੱਤੇ ਸਿੱਧ ਹੋ ਜਾਂਦਾ ਹੈ ਅਤੇ ਗੁਣਾਂ ਵਾਲਿਆਂ ਨੂੰ ਆਪਣੇ ਬੱਚੇ ਤਾਂ ਕੀ ਸਗੋਂ ਜਗਤ ਵੀ ਹੱਥੀਂ ਛਾਵਾਂ ਕਰਨ ਲੱਗ ਪੈਂਦਾ ਹੈ। ਇੱਕ ਮਾਈ ਪੰਜਾਬੋ ਹੋਈ ਹੈ, ਪਤਾ ਨਹੀਂ ਕਿੱਥੋਂ ਦੀ ਸੀ ਪਰ ਸਿੰਘਣੀ ਸੀ ਅਤੇ 7 ਪੁੱਤਰਾਂ ਦੀ ਮਾਂ ਸੀ। ਦੇਖ ਲਓ ਉਹ ਕਿੱਡੇ ਪਰਿਵਾਰ ਵਾਲੀ ਸੀ। ਵਾਹਿਗੁਰੂ ਦਾ ਕਰਨਾ ਐਸਾ ਹੋਇਆ ਕਿ ਪਰਿਵਾਰ ਦੇ ਇੱਕ ਇੱਕ ਕਰਕੇ ਜੀ ਗੁਰਪੁਰੀ ਸਿਧਾਰਨ ਲੱਗ ਪਏ ਅਤੇ ਅੰਤ 7 ਪੁੱਤਰ ਹੀ ਗੁਰੂ ਜੀ ਦੀ ਗੋਦੀ ਜਾ ਬਿਰਾਜੇ। ਬਸ ਫਿਰ ਉਹ ਮਾਈ ਇੱਕ ਇਕੱਲੀ ਹੀ ਰਹਿ ਗਈ। ਜਦ 7ਵੇਂ ਪੁੱਤਰ ਦੇ ਫੁੱਲ ਲੈ ਕੇ ਹਰਿਦੁਆਰ ਗਈ ਤਾਂ ਫੁੱਲ ਪਾ ਕੇ ਮੁੜੀ ਤਾਂ ਖਰਚ ਮੁੱਕ ਗਿਆ। ਪੈਦਲ ਟੁਰਦੀ ਦੇਹਰਾਦੂਨ ਆਈ, ਉੱਥੋਂ ਹੋ ਕੇ ਫਿਰ ਪੈਦਲ ਹੀ ਆਪਣੇ ਗ੍ਰਾਮ ਵੱਲ ਤੁਰ ਪਈ। ਇੱਕ ਖਰਚ ਦੀ ਤੰਗੀ ਅਤੇ ਦੂਜੇ ਘਰ ਦੀ ਸੁਨਸਾਨਤਾ ਨੇ ਮਨ ਪਿਘਲਾਇਆ ਹੋਇਆ ਸੀ। ਟੁਰਦਿਆਂ ਟੁਰਦਿਆਂ ਮੱਲੋ ਮੱਲੀ ਬਿਰਤੀ ਇਕਾਗਰ ਹੋ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਈ ਅਤੇ ਫਿਰ ਅਰਦਾਸ ਵਿੱਚ ਵਹਿ ਨਿਕਲੀ। ਸੱਚੇ ਪਾਤਸ਼ਾਹ, ਅਸਚਰਜ ਹਨ ਤੇਰੇ ਚੋਜ, ਕਿਹੜੀ ਵੱਡ ਪਰਵਾਰੀ ਸਾਂ ਅਤੇ ਹੁਣ ਬਸ ਇੱਕੋ ਇੱਕ ਇਕੱਲੀ, ਨਾ ਅੱਗਾ ਅਤੇ ਨਾ ਪਿੱਛਾ। ਮੇਰੇ ਸਾਈਆਂ, ਕਿੱਥੇ ਸਿਰ ਲੁਕਾ ਸਾਂ, ਕਿੱਥੋਂ ਖਾਸਾਂ? ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਇਤਿਆਦਕ ਬੇਨਤੀਆਂ ਵਿੱਚ ਲੱਗੀ ਰਹੀ ਅਤੇ ਆਪਣੇ ਰਾਹ ਟੁਰੀ ਜਾਂਦੀ ਰਹੀ। ਇਸ ਤਰ੍ਹਾਂ ਟੁਰੀ ਜਾਂਦਿਆਂ ਨੂੰ ਛਾਵਾਂ ਪੈ ਗਈਆਂ। ਸਾਹਮਣੇ ਪਿੰਡ ਆ ਗਿਆ ਡੋਈ ਵਾਲਾ, ਪਤਾ ਕੀਤਾ ਕਿ ਕੋਈ ਸਿੱਖਾਂ ਦਾ ਘਰ ਹੈ ਇੱਥੇ, ਤਾਂ ਇਹ ਘਰ ਦਾ ਪਤਾ ਲੱਗਾ। ਮਾਈ ਉਸ ਘਰ ਗਈ ਅਤੇ ਜਾ ਕਿਉਂ ਸੋ, ਬੱਚਿਓ ਮੈਂ ਮੁਸਾਫਰ ਹਾਂ, ਰਾਤ ਪੈ ਰਹੀ ਹੈ, ਜੇ ਅੱਜ ਦੀ ਰਾਤ ਮੈਨੂੰ ਇੱਥੇ ਟਿਕਾਣਾ ਦੇ ਦਿਓ ਤਾਂ ਸਵੇਰੇ ਮੈਂ ਆਪਣੇ ਰਾਹ ਪੈ ਜਾਵਾਂਗੀ। ਇਹ ਸੁਣ ਕੇ ਘਰ ਵਾਲਿਆਂ ਉਸ ਮਾਈ ਨੂੰ ਜੀਆਂ ਆਖਿਆ। ਮੰਜਾ ਬਿਸਤਰਾ ਅਤੇ ਰੋਟੀ ਆਦਿ ਨਾਲ ਉਸਦੀ ਖਾਤਰ ਹੋਈ। ਬਾਗ ਪਰਿਵਾਰੋਂ ਟੁੱਟੀ ਮਾਈ ਨੂੰ ਇੱਕ ਫਲਿਆ ਫੁਲਿਆ ਬਾਗ ਪਰਿਵਾਰ ਮਿਲਿਆ ਸੀ। ਮਾਵਾਂ ਦੇ ਦਿਲ ਬੱਚਿਆਂ ਉੱਤੇ ਪਿਆਰ ਵਿੱਚ ਪਿਘਲਿਆ ਹੀ ਕਰਦੇ ਹਨ, ਸੋ ਉਹਨਾਂ ਬੱਚਿਆਂ ਨਾਲ ਵੀ ਮਾਈ ਨੇ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ। ਜਦ ਮਾਈ ਪੰਜਾਬੋ ਸਵੇਰੇ ਤੁਰਨ ਲੱਗੀ ਤਾਂ ਉਸਦੇ ਰਾਤ ਦੇ ਸਲੂਕ ਨੇ ਸਾਰੇ ਪਰਿਵਾਰ ਨੂੰ ਹੀ ਉਸਦੇ ਗਿਰਦ ਕਰ ਦਿੱਤਾ ਕਿ ਮਾਤਾ ਅਜੇ ਨਾ ਜਾ ਅਤੇ 2 ਦਿਨ ਹੋਰ ਸਾਡੇ ਪਾਸ ਠਹਿਰ ਜਾ। ਮਾਈ ਵੀ ਉਹਨਾਂ ਦੇ ਇਸ ਪ੍ਰੇਮ ਸਦਕਾ ਠਹਿਰ ਗਈ, ਪਰ ਬਜਾਏ ਇਸਦੇ ਕਿ 2 ਦਿਨਾਂ ਤੋਂ ਬਾਅਦ ਘਰ ਵਾਲੇ ਉਸਨੂੰ ਪਿਆਰ ਨਾਲ ਟੋਰ ਦਿੰਦੇ, ਸਗੋਂ ਉਹਨਾਂ ਨੇ ਉਸ ਮਾਈ ਨੂੰ ਫਿਰ ਮਜਬੂਰ ਕੀਤਾ ਕਿ ਮਾਈ 10 ਦਿਨ ਹੋਰ ਸਾਡੇ ਪਾਸ ਠਹਿਰ ਜਾ। ਮਾਈ ਮੁੜ ਠਹਿਰ ਗਈ ਅਤੇ ਮਾਈ ਨੇ ਉਹਨਾਂ ਨਾਲ ਪਿਆਰ ਅਤੇ ਪ੍ਰੇਮ ਭਰਿਆ ਐਸਾ ਸਲੂਕ ਕੀਤਾ ਕਿ ਜਦੋਂ ਉਹ 10 ਦਿਨਾਂ ਪਿੱਛੋਂ ਟੁਰਨ ਲੱਗੀ ਤਾਂ ਉਹਨਾਂ ਨੇ ਮਹੀਨੇ ਦਾ ਇਕਰਾਰ ਕਰਕੇ ਠਹਿਰਾ ਲਿਆ ਅਤੇ ਉਸਦੇ ਬਾਅਦ ਫਿਰ ਇਕਰਾਰ ਕਰਨੇ ਕਹਿਣੇ ਬਸ ਹੋ ਗਏ। ਹੁਣ ਉਹ ਮਾਈ ਪੰਜਾਬੋ ਉਸ ਸਾਰੇ ਘਰ ਦੀ ਮਾਂ ਅਤੇ ਸਾਰਾ ਪਰਿਵਾਰ ਉਸਦਾ ਆਪਣਾ ਜੰਮਿਆ ਬਣ ਗਿਆ। ਇਹ ਸਭ ਮਾਈ ਦਾ ਚੰਗਾ ਸਲੂਕ, ਮਾਈ ਦਾ ਆਪਣਾ ਜੱਬਾ, ਘਰ ਦੀ ਵਰਤੋਂ ਵਿੱਚ ਸਾਰੇ ਪਰਿਵਾਰ ਦੀ ਹਰ ਦਿਲ ਅਜ਼ੀਜ਼ੀ ਇੰਨੀ ਵਧੀ ਕਿ ਕੋਈ ਇਹ ਪਛਾਣ ਨਹੀਂ ਸੀ ਸਕਦਾ ਕਿ ਮਾਈ ਦਾ ਇਹ ਪਰਿਵਾਰ ਨਿੱਜ ਜੰਮਿਆ ਨਹੀਂ। ਪ੍ਰੋਫੈਸਰ ਪੂਰਨ ਸਿੰਘ ਜੀ ਵੀ ਉਸ ਘਰ ਜਾਂਦੇ ਆਉਂਦੇ ਰਹੇ ਸਨ, ਪਰ ਉਹਨਾਂ ਨੂੰ ਵੀ 8 ਸਾਲ ਤੱਕ ਇਸ ਗੱਲ ਦਾ ਪਤਾ ਨਾ ਲੱਗਾ ਕਿ ਇਹ ਮਾਈ ਇਸ ਘਰ ਦੀ ਸੱਕੀ ਮਾਂ ਨਹੀਂ। ਉਸ ਪਿੰਡ ਵਿੱਚ ਤੇ ਲਾਂਬੇ ਚਾਂਬੇ ਉਸ ਮਾਈ ਨੂੰ ਮਾਈ ਪੰਜਾਬੋ ਕਰਕੇ ਕਹਿੰਦੇ ਸਨ, ਅਤੇ ਉਸਦੇ ਗੁਣਾਂ ਕਰਕੇ ਉਸਦਾ ਇੰਨਾ ਜਸ ਅਤੇ ਕੀਰਤੀ ਫੈਲੀ ਜੋ ਹੁਣ ਤੱਕ ਲੋਕ ਉਸ ਮਾਈ ਦੀਆਂ ਕਥਾਵਾਂ ਸੁਣਾਉਂਦੇ ਹਨ। ਭਾਵੇਂ ਮਾਈ ਹੁਣ ਚੜ੍ਹਾਈ ਕਰ ਗਈ ਹੈ, ਪਰ ਫਿਰ ਉਸ ਪਰਿਵਾਰ ਨੂੰ ਫਖਰ ਹੈ ਕਿ ਸ਼ੁਭ ਗੁਣਾਂ ਵਾਲੀ ਮਾਈ ਗੁਰਬਾਣੀ ਦੇ ਪ੍ਰੇਮ ਅਤੇ ਹੋਰਨਾਂ ਨੂੰ ਗੁਰਸਿੱਖੀ ਦੇ ਮਾਰਗ ਉੱਤੇ ਤੋਰਨ ਦਾ ਵੱਲ ਸਿਖਾਉਣ ਵਾਲੀ ਮਾਈ ਸਾਡੀ ਆਪਣੀ ਮਾਈ ਸੀ। ਸੋ ਸ਼ੁਭ ਗੁਣਾਂ ਵਾਲਿਆਂ ਨੂੰ ਜਗ ਐਂ ਹੱਥੀ ਛਾਵਾਂ ਕਰਦਾ ਹੈ। ਦੂਸਰਿਆਂ ਨੂੰ ਆਪਣੇ 'ਤੇ ਗਿਰਵੀਦਾ ਕਰਨ ਦਾ ਸਾਧਨ ਇੱਕੋ ਸੇਵਾ ਹੈ। ਸੇਵਾ ਨਾਲ ਸਭ ਕੁਝ ਵੱਸ ਹੋ ਸਕਦਾ ਹੈ। ਇਸ ਲਈ ਬੀਬੀ, ਜੇ ਤੂੰ ਵੀ ਉਹਨਾਂ ਨੂੰਹਾਂ ਜੋ ਤੇਰੀਆਂ ਆਪਣੀਆਂ ਹਨ ਦੀ ਥੋੜ੍ਹੀ ਬਹੁਤ ਸੇਵਾ ਕਰ ਸਕੇ ਤਾਂ ਉਹ ਨੂੰਹਾਂ ਤੈਨੂੰ ਪਿਆਰ ਕਰਨ ਲੱਗ ਪੈਣਗੀਆਂ। ਹੋਰ ਸੁਣੋ, ਇੱਕ ਬੀਬੀ ਕਰਮਾ ਬਾਈ ਹੋਈ ਹੈ। ਇਸ ਦਾ ਜ਼ਿਕਰ ਭਗਤ ਮਾਲ ਵਿੱਚ ਹੈ। ਉਸ ਬੀਬੀ ਨੂੰ ਕੁਆਰੇ ਹੁੰਦਿਆਂ ਹੀ ਵਾਹਿਗੁਰੂ ਦੇ ਪ੍ਰੇਮ ਦੀ ਲਟਕ ਲੱਗ ਗਈ। ਇਸ ਲਈ ਉਸਦੀ ਤਬੀਅਤ ਗ੍ਰਹਿਸਥੀ ਜੀਵਨ ਵੱਲੋਂ ਵੈਰਾਗ ਵਿੱਚ ਚਲੀ ਗਈ। ਜਦ ਉਸਦੀ ਅਵਸਥਾ ਵਰ ਪ੍ਰਾਪਤੀ ਦੀ ਹੋਈ ਤਾਂ ਉਸਦੇ ਮਾਪੇ ਉਸਦੀ ਸ਼ਾਦੀ ਦਾ ਫਿਕਰ ਕਰਨ ਲੱਗੇ, ਪਰ ਉਹ ਬੀਬੀ ਦਿਲੋਂ ਵਿਆਹ ਨਹੀਂ ਸੀ ਕਰਨਾ ਚਾਹੁੰਦੀ। ਸਗੋਂ ਉਹ ਇਹ ਚਾਹੁੰਦੀ ਸੀ ਕਿ ਆਪਣੇ ਪੇਕੇ ਘਰ ਹੀ ਭਗਵਾਨ ਦੀ ਭਗਤੀ ਵਿੱਚ ਕੁਆਰਿਆਂ ਰਹਿ ਕੇ ਇਸ ਜੀਵਨ ਨੂੰ ਬਿਤਾਇਆ ਜਾਵੇ। ਸੋ ਉਸਨੇ ਸੇਵਾ ਦਾ ਗੁਰ ਯਾਦ ਕੀਤਾ ਅਤੇ ਆਪਣੇ ਘਰ ਦੀ ਸੇਵਾ ਕਰਨੀ ਆਰੰਭੀ। ਉਸ ਬਾਰੇ ਪ੍ਰਸਿੱਧ ਹੈ ਕਿ ਉਹ ਭਗਵਾਨ ਭਗਤੀ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਖਿਚੜੀ ਚਾੜ ਦਿੰਦੀ ਅਤੇ ਆਪ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪੈਂਦੀ। ਇਸ ਲਈ ਉਹ ਖਿਚੜੀ ਜੋ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਵਿੱਚ ਰਿੱਝੀ ਹੋਈ ਹੁੰਦੀ ਸੀ, ਐਸੀ ਸਵਾਦ ਬਣਦੀ ਕਿ ਸਾਰਾ ਪਰਿਵਾਰ ਉਸਨੂੰ ਖਾ ਕੇ ਅਸ਼ ਅਸ਼ ਕਰ ਉੱਠਦਾ। ਇਸ ਤਰ੍ਹਾਂ ਪੇਕੇ ਘਰ ਦਾ ਸੁੱਖ ਲਗਾਤਾਰ ਵੱਧਦਾ ਗਿਆ। ਹੁਣ ਜਦ ਉਸਦੇ ਵਿਆਹ ਬਾਰੇ ਸੋਚ ਵਿਚਾਰ ਹੋਵੇ ਤਾਂ ਘਰ ਦਾ ਮੈਂਬਰ ਹੀ ਕੋਈ ਨਾ ਕੋਈ ਕਹਿ ਦੇਵੇ ਕਿ ਜੇ ਇਹ ਸਹੁਰੇ ਚਲੀ ਗਈ ਤਾਂ ਅਸੀਂ ਇਹੋ ਜਿਹੀ ਸਵਾਦੀ ਖਿਚੜੀ ਕਿੱਥੋਂ ਖਾਵਾਂਗੇ, ਸਾਡਾ ਅਮਕਾ ਸੁੱਖ ਮਾਰਿਆ ਜਾਵੇਗਾ। ਅਤੇ ਅੰਤ ਸਿੱਟਾ ਇਹੀ ਹੋਇਆ ਕਿ ਉਹ ਬੀਬੀ ਸੇਵਾ ਦੇ ਵੱਸ ਹੋ ਕੇ ਘਰੇ ਕੁਆਰੀ ਰਹੀ ਅਤੇ ਉਸਦੇ ਪੇਕਿਆਂ ਨੇ ਵੀ ਉਸਨੂੰ ਆਪਣੇ ਤੋਂ ਵਿਛੋੜਨਾ ਗਵਾਰਾ ਨਾ ਸਮਝਿਆ। ਇਹ ਉਪਦੇਸ਼ ਉਹਨਾਂ ਦੋਹਾਂ ਪਤੀ ਪਤਨੀ ਲਈ ਯਕ ਤਰਫਾ ਸੀ, ਕਿਉਂਕਿ ਸਾਹਮਣੇ ਜੋ ਹਾਜ਼ਰ ਸਨ ਉਸਦੇ ਫਾਇਦੇ ਦੀ ਗੱਲ ਕਰਨੀ ਸੀ। ਜੇ ਉਸਦੇ ਬੱਚੇ ਅਤੇ ਨੂੰਹਾਂ ਆਉਂਦੀਆਂ ਤਾਂ ਸ੍ਰੀ ਭਾਈ ਸਾਹਿਬ ਜੀ ਨੇ ਹੋਰ ਕੁਝ ਕਹਿਣਾ ਸੀ, ਪਰ ਮਾਈ ਦਾ ਸੁਭਾਅ ਕੁਝ ਅਣਖੀ ਜਿਹਾ ਸੀ। ਆਪਣੇ ਐਸ਼ਵਰਜ ਵਾਲੇ ਦਿਨਾਂ ਵਿੱਚ ਹਕੂਮਤ ਕੀਤੀ ਸੀ, ਪਰ ਹੁਣ ਲੱਖ ਤੋਂ ਕੱਖ ਦੀ ਹੋ ਗਈ ਸੀ। ਇਸ ਲਈ ਉਸਦੀ ਬਿਰਤੀ ਹੁਣ ਕਿਸੇ ਦੀ ਟਹਿ ਨਹੀਂ ਸੀ ਸਹਾਰਦੀ। ਇਸ ਕਰਕੇ ਭਾਈ ਸਾਹਿਬ ਨੇ ਉਸਨੂੰ ਨਿਮਰਤਾ ਦਾ ਉਪਦੇਸ਼ ਦਿੱਤਾ ਅਤੇ ਦੂਜੇ ਪਾਸੇ ਉਸਦੇ ਪਤੀ ਨੂੰ ਉਹਨਾਂ ਨੇ ਕਿਹਾ ਕਿ ਉਹ ਜਾ ਕੇ ਆਪਣੇ ਪੁੱਤਰਾਂ ਨੂੰ ਐਸੇ ਤਰੀਕੇ ਨਾਲ ਸਮਝਾਉਣ ਕਿ ਮਾਪਿਆਂ ਦਾ ਕੁਝ ਸਤਿਕਾਰ ਹੋਣਾ ਚਾਹੀਦਾ ਹੈ। ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਜੰਮਿਆ ਜਾਇਆ ਅਤੇ ਪਾਲ ਪਲੋਸ ਕੇ ਇਸ ਯੋਗ ਕੀਤਾ ਹੈ, ਤੁਹਾਨੂੰ ਨੂੰਹਾਂ ਦੇ ਹੱਥ ਸੌਂਪ ਕੇ ਉਹਨਾਂ ਦਾ ਹੱਕ ਮੁੱਕ ਨਹੀਂ ਜਾਂਦਾ। ਭਾਈ ਸਾਹਿਬ ਨੇ ਹੋਰ ਸਪਸ਼ਟ ਕਰਕੇ ਸਮਝਾਇਆ, ਫਰਜ਼ ਕਰ ਲਓ ਕਿ ਇਸ ਬੀਬੀ ਵਿੱਚ ਅਕਲ ਘੱਟ ਹੈ, ਕੋਈ ਕੁਪਤ ਵੀ ਕਰਦੀ ਹੈ, ਪਰ ਜ਼ਰਾ ਸੋਚੋ ਕਿ ਸੁਪੱਤਿਆਂ ਅਤੇ ਅਕਲਵੰਦਾਂ ਨੂੰ ਤਾਂ ਸਾਰੀ ਦੁਨੀਆ ਪਿਆਰ ਕਰਦੀ ਹੈ, ਪਰ ਇਨਸਾਨੀਅਤ ਅਤੇ ਮਰਦਉਪਣਾ ਉਹਨਾਂ ਬੱਚਿਆਂ ਦਾ ਹੈ ਜੇ ਕੁਪੱਤਿਆਂ ਅਤੇ ਮੂਰਖਾਂ ਨਾਲ ਵੀ ਆਪਣੇ ਫਰਜ਼ ਨੂੰ ਨਿਭਾਉਣ। ਇਹ ਉਹਨਾਂ ਦਾ ਮੁੱਖ ਫਰਜ਼ ਹੈ। ਅੱਜ ਜੇ ਉਸ ਮਾਂ ਪਾਸੋਂ ਇਸ ਕਰਕੇ ਨਫ਼ਰਤ ਹੈ ਕਿ ਉਹ ਕੁਪੱਤੀ ਹੈ, ਤਾਂ ਫਿਰ ਜੰਮਣ ਵੇਲੇ ਕਿਉਂ ਇਹੋ ਜਿਹੀ ਕੁਪੱਤੀ ਮਾਂ ਨੂੰ ਮਾਂ ਬਣਾਇਆ ਸੀ? ਉਦੋਂ ਇਸ ਦੀ ਕੁੱਖੋਂ ਕਿਉਂ ਜਨਮ ਲਿਆ ਸੀ? ਜਦ ਤੱਕ ਉਹਨਾਂ ਦੀਆਂ ਵੋਟੀਆਂ ਨਹੀਂ ਸਨ ਆਈਆਂ ਤਾਂ ਇਹੋ ਮਾਂ ਤੁਹਾਡੇ ਤੋਂ ਵਾਰਨੇ ਫੇਰਨੇ ਜਾਂਦੀ ਸੀ। ਉਦੋਂ ਇਹ ਮਾਂ ਕਿਉਂ ਸੁਪੱਤੀ ਲੱਗਦੀ ਸੀ ਅਤੇ ਹੁਣ ਇਹ ਕਿਉਂ ਕੁਪੱਤੀ ਲੱਗਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।